ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 39 ਤੇ ਗੁਫ਼ਤਗੂ ਕਰਨ ਦੇ ਸਾਂ, ਜਿਹੜਾ ਖਰੂਜ ਦੀ ਕਿਤਾਬ ਤੇ ਉਹਦੇ ਬਾਬ ਨੰਬਰ 32 ਚੋਂ ਸੀ ਤੇ ਜਿਸ ਦਾ ਮੌਜੂ ਸੀ ਸ਼ਰੀਅਤ ਦੀ ਹੁਕਮ ਅਦੂਲੀ। ਖਰੂਜ ਦੀ ਕਿਤਾਬ ਬਾਬ 32 ਵਿੱਚ ਮਰਕੂਮ ਏ ਕਿ ਖੁਦਾਵੰਦ ਨੇ ਮੂਸਾ ਨੂੰ ਆਖਿਆ ਕਿ ਮੈਂ ਇਸ ਕੌਮ ਨੂੰ ਵੇਖਿਆ ਵੇ ਕਿ ਇਹ ਗਰਦਨ ਕਸ਼ ਕੌਮ ਏ ਤੇ ਇਸ ਲਈ ਤੂੰ ਮੈਨੂੰ ਹੁਣ ਛੱਡ ਦੇ ਤੇ ਮੇਰਾ ਗਜ਼ਬ ਇਹਨਾਂ ਤੇ ਭੜਕੇ ਤੇ ਮੈਂ ਇਹਨਾਂ ਨੂੰ ਬਸਮ ਕਰ ਦਵਾਂ ਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਉਦੋਂ ਮੂਸਾ ਨੇ ਖੁਦਾਵੰਦ ਆਪਣੇ ਖੁਦਾ ਦੇ ਅੱਗੇ ਮਿੰਨਤ ਕਰਕੇ ਆਖਿਆ, ਇਹ ਖੁਦਾਵੰਦ ਕਿਉਂ ਤੇਰਾ ਗਜ਼ਬ ਆਪਣੇ ਲੋਕਾਂ ਤੇ ਭੜਕਦਾ ਹੈ ਜਿਨ੍ਹਾਂ ਨੂੰ ਤੂੰ ਕੁਵਤੇ ਅਜ਼ੀਮ ਤੇ ਦਸਤੇ ਕਵੀ ਨਾਲ ਮੁਲਕੇ ਮਿਸਰ ਵਿੱਚੋਂ ਕੱਢ ਲਿਆਇਆ ਤੇ ਮਿਸਰੀ ਲੋਕ ਇਹ ਕਿਉਂ ਆਖਣ ਕਿ ਉਹ ਉਹਨਾਂ ਦੀ ਬੁਰਾਈ ਵਿੱਚੋਂ ਕੱਢ ਲੈ ਗਿਆ ਤੇ ਉਹਨਾਂ ਨੂੰ ਪਹਾੜਾਂ ਵਿੱਚ ਮਾਰ ਦਿੱਤਾ ਤੇ ਉਹਨਾਂ ਨੂੰ ਰੂਏ ਜ਼ਮੀਨ ਤੋਂ ਫਨਾ ਕਰ ਦਿੱਤਾ। ਸੋ ਤੂੰ ਆਪਣੇ ਕਹਿਰੋ ਗਜ਼ਬ ਤੋਂ ਬਾਜ਼ ਰਹਿ ਤੇ ਆਪਣੇ ਲੋਕਾਂ ਦੇ ਨਾਲ ਇਸ ਬੁਰਾਈ ਕਰਨ ਦੇ ਖਿਆਲ ਨੂੰ ਛੱਡ ਦੇ। ਤੂੰ ਆਪਣੇ ਬੰਦੇ ਇਬਰਾਹਿਮ ਤੇ ਇਸਹਾਕ ਤੇ ਯਾਕੂਬ ਨੂੰ ਯਾਦ ਕਰ ਜਿਨ੍ਹਾਂ ਦੇ ਨਾਲ ਤੂੰ ਆਪਣੀ ਹੀ ਕਸਮ ਖਾ ਕੇ ਆਖਿਆ ਸੀ ਕਿ ਮੈਂ ਤੁਹਾਡੀ ਨਸਲ ਨੂੰ ਅਸਮਾਨ ਦੇ ਤਾਰਿਆਂ ਦੀ ਮਾਨਿਤ ਵਧਾਵਾਂਗਾ ਤੇ ਇਹ ਸਾਰਾ ਮੁਲਕ ਜਿਸ ਦਾ ਮੈਂ ਜ਼ਿਕਰ ਕੀਤਾ ਤੁਹਾਡੀ ਨਸਲ ਨੂੰ ਬਖਸ਼ਾਂਗਾ ਕਿ ਉਹ ਸਦਾ ਇਸ ਮੁਲਕ ਵਿੱਚ ਰਹਿਣ। ਉਦੋਂ ਖੁਦਾਵੰਦ ਨੇ ਉਸ ਬੁਰਾਈ ਦੇ ਖਿਆਲ ਨੂੰ ਛੱਡ ਦਿੱਤਾ ਜੋ ਉਹਨੇ ਆਖਿਆ ਸੀ ਕਿ ਆਪਣੇ ਲੋਕਾਂ ਦੇ ਨਾਲ ਕਰੇ ਤੇ ਮੂਸਾ ਸ਼ਹਾਦਤ ਦੀ ਦੋਵੇਂ ਲੋਹਾਂ ਹੱਥ ਵਿੱਚ ਲਿੱਤੇ ਹੋਏ ਉਲਟਾ ਫਿਰਿਆ ਤੇ ਪਹਾੜ ਤੋਂ ਥੱਲੇ ਉਤਰਿਆ ਤੇ ਉਹ ਲੋਹਾਂ ਇੱਧਰ ਤੇ ਉੱਧਰ ਦੋਵੇਂ ਪਾਸੇ ਲਿਖੀਆਂ ਹੋਈਆਂ ਸਨ ਤੇ ਉਹ ਲੋਹਾਂ ਖੁਦਾ ਦੀ ਹੀ ਬਣਾਈ ਹੋਈਆਂ ਸਨ। ਜੋ ਲਿਖਿਆ ਹੋਇਆ ਸੀ ਉਹ ਵੀ ਖੁਦਾ ਹੀ ਦਾ ਲਿਖਿਆ ਤੇ ਕੁਨਿੰਦਾ ਕੀਤਾ ਹੋਇਆ ਸੀ। ਤੇ ਜਦੋਂ ਯਸ਼ਵਾ ਨੇ ਲੋਕਾਂ ਦੀ ਲਲਕਾਰ ਦੀ ਆਵਾਜ਼ ਸੁਣੀ ਤੇ ਮੂਸਾ ਨੇ ਆਖਿਆ ਕਿ ਲਸ਼ਕਰਗਾਹ ਵਿੱਚ ਲੜਾਈ ਦਾ ਸ਼ੋਰ ਹੋਣ ਡਿਆ। ਮੂਸਾ ਨੇ ਆਖਿਆ, ਇਹ ਆਵਾਜ਼ ਨਾ ਤੇ ਫਤਿਹਮੰਦਾਂ ਦਾ ਨਾਰਾ ਏ ਨਾ ਮਗਲੂਬਾਂ ਦੀ ਫਰਿਆਦ, ਬਲਕਿ ਮੈਨੂੰ ਤੇ ਗਾਵਨ ਵਾਲਿਆਂ ਦੀ ਆਵਾਜ਼ ਸੁਣਾਈ ਦਿੰਦੀ ਏ। ਤੇ ਲਸ਼ਕਰਗਾਹ ਦੇ ਨਜ਼ਦੀਕ ਆ ਕੇ ਉਹਨੇ ਉਹ ਬੱਛੜਾ ਤੇ ਉਹਨਾਂ ਦਾ ਨਾਚਣਾ ਵੇਖਿਆ। ਉਦੋਂ ਮੂਸਾ ਦਾ ਗਜ਼ਬ ਪੜ ਗਿਆ ਤੇ ਉਹਨੇ ਉਹਨਾਂ ਲੋਹਾਂ ਨੂੰ ਆਪਣੇ ਹੱਥ ਵਿੱਚੋਂ ਪਟਕ ਦਿੱਤਾ ਤੇ ਉਹਨਾਂ ਨੂੰ ਪਹਾੜ ਦੇ ਥੱਲੇ ਤੋੜ ਦਿੱਤਾ ਤੇ ਉਹਨੇ ਉਸ ਬੱਛੜੇ ਨੂੰ ਜਿਹਨੂੰ ਉਹਨਾਂ ਨੇ ਬਣਾਇਆ ਸੀ ਲਿੱਤਾ ਤੇ ਉਹਨੂੰ ਅੱਗ ਵਿੱਚ ਜਲਾਇਆ ਤੇ ਉਹਨੂੰ ਬਰੀਕ ਪੀਸ ਕੇ ਪਾਣੀ ਤੇ ਛਿੜਕਿਆ ਤੇ ਉਸੇ ਵਿੱਚੋਂ ਬਣੀ ਇਸਰਾਇਲ ਨੂੰ ਪਿਲਵਾਇਆ। ਤੇ ਮੂਸਾ ਨੇ ਹਾਰੂਨ ਨੂੰ ਆਖਿਆ ਕਿ ਇਹਨਾਂ ਲੋਕਾਂ ਨੇ ਤੇਰੇ ਨਾਲ ਕੀ ਕੀਤਾ ਸੀ ਜੋ ਤੂੰ ਉਹਨਾਂ ਨੂੰ ਇੰਨੇ ਵੱਡੇ ਗੁਨਾਹ ਵਿੱਚ ਫਸਾ ਦਿੱਤਾ। ਹਾਰੂਨ ਨੇ ਆਖਿਆ, ਮੇਰੇ ਮਾਲਿਕ ਦਾ ਗਜ਼ਬ ਨਾ ਪੜ ਕੇ ਤੂੰ ਉਹਨਾਂ ਲੋਕਾਂ ਨੂੰ ਜਾਣਨੇ ਕਿ ਬਦੀ ਦੇ ਤੁਲੇ ਰਹਿੰਦੇ ਨੇ। ਚੁਨਾਚੇ ਉਹਨਾਂ ਨੇ ਮੈਨੂੰ ਆਖਿਆ ਕਿ ਸਾਡੇ ਵਾਸਤੇ ਦੇਵਤਾ ਬਣਾ ਦੇ ਜਿਹੜਾ ਸਾਡੇ ਅੱਗੇ ਅੱਗੇ ਟੁਰੇ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਉਸ ਆਦਮੀ ਮੂਸਾ ਨੂੰ ਜੋ ਸਾਨੂੰ ਮੁਲਕੇ ਮਿਸਰ ਵਿੱਚੋਂ ਕੱਢ ਲਿਆਇਆ ਕੀ ਹੋ ਗਿਆ। ਉਦੋਂ ਮੈਂ ਉਹਨਾਂ ਨੂੰ ਆਖਿਆ ਕਿ ਜਿਹਦੇ ਜਿਹਦੇ ਕੋਲ ਸੋਨਾ ਹੋਵੇ ਉਹ ਉਹਨੂੰ ਉਤਾਰ ਲਿਆਏ, ਬਸ ਉਹਨਾਂ ਨੇ ਮੈਨੂੰ ਦਿੱਤਾ ਤੇ ਮੈਂ ਉਹਨੂੰ ਅੱਗ ਵਿੱਚ ਪਾਇਆ ਤੇ ਬਛੜਾ ਨਿਕਲ ਪਿਆ। ਫਿਰ ਮੂਸਾ ਨੇ ਵੇਖਿਆ ਕਿ ਲੋਕ ਬੇਕਾਬੂ ਹੋ ਗਏ ਨੇ ਕਿਉਂਕਿ ਹਾਰੂਨ ਨੇ ਉਹਨਾਂ ਨੂੰ ਬੇਲਗਾਮ ਛੱਡ ਕੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਦਰਮਿਆਨ ਜ਼ਲੀਲ ਕਰ ਦਿੱਤਾ। ਤੇ ਮੂਸਾ ਨੇ ਲਸ਼ਕਰਗਾਹ ਦੇ ਦਰਵਾਜ਼ੇ ਤੇ ਖਲੋ ਕੇ ਆਖਿਆ, ਜੋ ਜੋ ਖੁਦਾਵੰਦ ਵੱਲੋਂ ਏ ਉਹ ਮੇਰੇ ਕੋਲ ਆ ਜਾਵੇ। ਉਦੋਂ ਸਾਰੇ ਬਨੀ ਲਾਵੀ ਉਹਦੇ ਕੋਲ ਜਮ੍ਹਾਂ ਹੋ ਗਏ ਤੇ ਉਹਨੇ ਉਹਨਾਂ ਨੂੰ ਆਖਿਆ ਕਿ ਖੁਦਾਵੰਦ ਇਸਰਾਇਲ ਦਾ ਖੁਦਾ ਇੰਜ ਫਰਮਾਂਦਾ ਹੈ ਕਿ ਆਪਣੀ ਆਪਣੀ ਰਾਨ ਤੋਂ ਤਲਵਾਰ ਲਟਕਾ ਕੇ ਫਾਟਕ ਫਾਟਕ ਘੁੰਮ ਘੁੰਮ ਕੇ ਸਾਰੇ ਲਸ਼ਕਰਗਾਹ ਵਿੱਚ ਆਪਣੇ ਆਪਣੇ ਭਰਾਵਾਂ ਤੇ ਆਪਣੇ ਆਪਣੇ ਸਾਥੀਆਂ ਤੇ ਆਪਣੇ ਆਪਣੇ ਪੜੋਸੀਆਂ ਨੂੰ ਕਤਲ ਕਰਦੇ ਫਿਰੋ। ਤੇ ਬਨੀ ਲਾਵੀ ਨੇ ਮੂਸਾ ਦੇ ਕਹਿਣ ਦੇ ਮੁਤਾਬਿਕ ਅਮਲ ਕੀਤਾ। ਚੁਨਾਚੇ ਉਸ ਦਿਨ ਲੋਕਾਂ ਵਿੱਚੋਂ ਤਕਰੀਬਨ 30,000 ਮਰਦ ਖਿੱਤ ਆਏ। ਖਰੂਜ ਬਾਬ 32 ਆਇਤ ਨੰਬਰ 7 ਤੋਂ 28 ਤੇ ਖੁਦਾਵੰਦ ਨੇ ਉਹਨਾਂ ਲੋਕਾਂ ਵਿੱਚੋਂ ਮਰੀ ਪੀਜੀ ਕਿਉਂਕਿ ਜੋ ਬਛੜਾ ਹਰੂਨ ਨੇ ਬਣਾਇਆ ਉਹ ਉਹਨਾਂ ਹੀ ਦਾ ਬਣਵਾਇਆ ਹੋਇਆ ਸੀ। ਖਰੂਜ ਬਾਬ 32 ਆਇਤ 35। ਇਸ ਤੋਂ ਬਾਅਦ ਖੁਦਾਵੰਦ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਪੱਥਰ ਦੀਆਂ ਦੋ ਲੋਹਾਂ ਤਰਾਸ਼ ਲਵੇ ਜੋ ਉਹਨਾਂ ਲੋਹਾਂ ਦੀ ਜਗ੍ਹਾ ਹੋਵੇ ਜਿਨ੍ਹਾਂ ਨੂੰ ਉਹਨੇ ਤੋੜਿਆ ਸੀ। ਉਹਨਾਂ 'ਤੇ ਖੁਦਾ ਨੇ ਆਪਣੇ ਹੁਕਮ ਦੁਬਾਰਾ ਲਿਖੇ, ਉਹੀ ਹੁਕਮਨਾਮਾ ਜਿਨ੍ਹਾਂ ਨੂੰ ਬਨੀ ਇਸਰਾਇਲ ਨੇ ਪਹਿਲੇ ਤੋੜ ਦਿੱਤਾ ਸੀ। ਇਸਰਾਇਲੀਆਂ ਨੇ ਕਿੰਨਾ ਵੱਡਾ ਗੁਨਾਹ ਕੀਤਾ ਸੀ। ਉਹਨਾਂ ਨੇ ਖੁਦਾਏ ਪਾਕ ਦਾ ਹੁਕਮਨਾਮਾ ਤੋੜ ਦਿੱਤਾ ਸੀ। ਇਨਸਾਨ ਦੇ ਮੱਕਾਰ ਦਿਲ ਨੇ ਇੱਕ ਵਾਰ ਫਿਰ ਆਪਣੀ ਮੱਕਾਰੀ ਵਿਖਾ ਦਿੱਤੀ। ਖੁਦਾ ਨੇ ਬਨੀ ਇਸਰਾਇਲ ਦੇ ਨਾਲ ਜੋ ਕੁਝ ਕੀਤਾ, ਇਸ ਸਾਰੇ ਦੇ ਬਾਵਜੂਦ ਉਹ ਉਸ ਰਾਹ ਤੋਂ ਕਿੰਨੀ ਛੇਤੀ ਹਟ ਗਏ ਜੋ ਰਾਹ ਖੁਦਾ ਨੇ ਉਹਨਾਂ ਵਾਸਤੇ ਤਿਆਰ ਕੀਤੀ ਸੀ। ਉਹਨਾਂ ਨੇ ਆਪਣੀ ਮਨਪਸੰਦ ਰਾਹ ਪਸੰਦ ਕਰ ਲਿੱਤੀ ਤਾਂ ਕਿ ਆਪਣਾ ਨਵਾਂ ਮਜ਼ਹਬ ਬਣਾ ਲੈਣ। ਉਹਨਾਂ ਨੂੰ ਆਪਣੇ ਹੀ ਹੱਥਾਂ ਦੇ ਕੰਮ ਪਸੰਦ ਸਨ। ਖੁਦਾ ਦੀ ਵਿਖਾਈ ਹੋਈ ਰਾਹ ਤੋਂ ਉਹਨਾਂ ਨੇ ਮੂੰਹ ਫੇਰਿਆ ਤੇ ਆਪਣੀ ਪਸੰਦ ਦੇ ਮਜ਼ਹਬ ਵਿੱਚ ਰੰਗ ਰਲੀਆਂ ਮਨਾਉਣ ਲੱਗੇ। ਉਹਨਾਂ ਦੇ ਹੋਂਠਾਂ 'ਤੇ ਤੇ ਖੁਦਾ ਦਾ ਨਾਂ ਸੀ, ਮਗਰ ਉਹਨਾਂ ਦੇ ਦਿਲ ਖੁਦਾ ਕੋਲੋਂ ਦੂਰ ਹੋ ਚੁੱਕੇ ਸਨ। ਇਸੇ ਸਬਬ ਤੋਂ ਖੁਦਾ ਤੋਂ ਜਿੰਨੇ ਦੂਰ ਜਾ ਸਕਦੇ ਸਨ ਚਲੇ ਗਏ, ਇੱਥੋਂ ਤੱਕ ਕਿ ਉਹਨਾਂ ਨੇ ਡਾਲਿਆ ਹੋਇਆ ਬਛੜਾ ਲਿੱਤਾ ਤੇ ਉਹਨੂੰ ਆਪਣਾ ਖੁਦਾ ਮੰਨ ਲਿੱਤਾ। ਆਪਣੇ ਹੱਥਾਂ ਦੇ ਕੰਮਾਂ ਵਿੱਚ ਮਗਨ ਹੋ ਕੇ ਖੁਸ਼ੀਆਂ ਕੀਤੀਆਂ ਤੇ ਸੱਚੇ ਤੇ ਜ਼ਿੰਦਾ ਖੁਦਾ ਦੀ ਪੈਰਵੀ ਛੱਡ ਕੇ ਆਪਣਾ ਮੂੰਹ ਡਾਲੇ ਹੋਏ ਬਛੜੇ ਵੱਲ ਫੇਰ ਲਿੱਤਾ। ਇਸ ਅਲਮਨਾਕ ਕਹਾਣੀ ਤੋਂ ਖੁਦਾ ਸਾਨੂੰ ਕੀ ਸਬਕ ਸਿਖਾਉਣਾ ਚਾਹੁੰਦਾ ਹੈ? ਖੁਦਾ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਉਹਦੀ ਦੋਸਤੀ ਤੇ ਉਹਦੇ ਤਾਲੁਕ ਦੇ ਹਿਸਾਬ ਦੇ ਨਾਲ ਅਸੀਂ ਕਿੱਥੇ ਫਿਰਨ ਡੇ ਹਾਂ। ਸ਼ਾਇਦ ਕੋਈ ਖਿਆਲ ਕਰੇ ਕਿ ਮੈਂ ਤੇ ਇਸਰਾਇਲੀਆਂ ਵਾਂਗਰ ਨਹੀਂ ਹਾਂ, ਮੈਂ ਤੇ ਕਦੀ ਖੁਦਾ ਕੋਲੋਂ ਮੂੰਹ ਨਹੀਂ ਮੋੜਿਆ ਤੇ ਨਾ ਹੀ ਕਿਸੇ ਬੁੱਤ ਨੂੰ ਕਦੀ ਪੂਜਿਆ ਹੈ। ਸ਼ਾਇਦ ਤੁਹਾਡੇ ਕੋਲ ਕੋਈ ਡਾਲਿਆ ਹੋਇਆ ਬੁੱਤ ਨਾ ਹੋਵੇ। ਖੋਦੀ ਹੋਈ ਮੂਰਤ ਦੀ ਪ੍ਰਸਤਿਸ਼ ਸਿਰਫ ਬੁੱਤ ਤੱਕ ਮਹਿਦੂਦ ਨਹੀਂ ਹੈ। ਹਰ ਉਹ ਸ਼ੈ ਬੁੱਤ ਏ ਜੋ ਖੁਦਾਵੰਦ ਤੇ ਸਾਡੇ ਦਰਮਿਆਨ ਆ ਜਾਵੇ। ਇਹ ਬੁੱਤ ਦੌਲਤ ਤੇ ਮਾਲ ਦਾ ਹੋ ਸਕਦਾ ਹੈ, ਕੱਪੜੇ ਤੇ ਲਿਬਾਸ ਦਾ ਹੋ ਸਕਦਾ ਹੈ, ਸ਼ਹਿਵਤ ਪ੍ਰਸਤੀ ਦਾ ਹੋ ਸਕਦਾ ਹੈ, ਸੌਕਰ ਯਾਨੀ ਫੁੱਟਬਾਲ ਦਾ ਹੋ ਸਕਦਾ ਹੈ, ਕਿਸੇ ਹੋਰ ਖੇਡ ਦਾ ਹੋ ਸਕਦਾ ਹੈ, ਟੀਵੀ ਮੋਬਾਈਲ ਰੇਡੀਓ ਦਾ ਹੋ ਸਕਦਾ ਹੈ, ਤੁਸੀਂ ਖੁਦ ਹੋ ਸਕਦੇ ਹੋ, ਤੁਸੀਂ ਜਿਵੇਂ ਕੋਈ ਦੂਸਰਾ ਬੰਦਾ ਹੋ ਸਕਦਾ ਹੈ, ਜਾਂ ਤੁਹਾਡੇ ਬਾਪ ਦਾਦਾ ਦੀ ਰਵਾਇਤ ਹੋ ਸਕਦੀ ਹੈ, ਜਾਦੂ ਮੰਤਰ ਟੂਨੇ ਤਵੀਜ਼ ਤੇ ਧਾਗੇ ਵਗੈਰਾ ਹੋ ਸਕਦੇ ਨੇ, ਪੀਰੋ ਮੁਰਸ਼ਦ ਹੋ ਸਕਦੇ ਨੇ, ਦੂਜਿਆਂ ਵਾਸਤੇ ਉਹਨਾਂ ਦੀਆਂ ਮਜ਼ਹਬੀ ਰਸੂਮਾਂ ਬੁੱਤ ਪ੍ਰਸਤੀ ਹੋ ਸਕਦੇ ਨੇ। ਉਹ ਖੁਦਾ ਦਾ ਕਲਾਮ ਸੁਣਨ ਦੀ ਬਜਾਏ ਨਮਾਜ਼ ਰੋਜ਼ੇ ਤੇ ਤਕੀਆ ਕਰਦੇ ਨੇ। ਹਰ ਉਹ ਸ਼ੈ ਜਿਹੜੀ ਖੁਦਾ ਤੇ ਉਹਦੀ ਸੱਚਾਈ ਦੇ ਰਾਸਤੇ ਵਿੱਚ ਰੁਕਾਵਟ ਬਣੀ ਬੁੱਤ ਏ। ਤੁਹਾਡਾ ਖੁਦਾ ਕੌਣ ਏ? ਤੁਸੀਂ ਦਿਲ ਦੇ ਨਾਲ ਕਿਸ ਦੀ ਪੂਜਾ ਕਰਦੇ ਹੋ? ਖੁਦਾਵੰਦ ਖੁਦਾ ਦੀ ਜਾਂ ਕਿ ਬੁੱਤ ਦੀ? ਕੀ ਖੁਦਾ ਦਾ ਨਾਂ ਸਿਰਫ ਤੁਹਾਡੀ ਜ਼ੁਬਾਨ ਤੇ ਵੇ ਜਾਂ ਦਿਲ ਵਿੱਚ ਵੀ ਹੈ ਵੇ? ਇੱਕ ਖਾਸ ਚੀਜ਼ ਏ ਜਿਹੜੀ ਖੁਦਾ ਦੀ ਹਕੀਕੀ ਪ੍ਰਸਤਿਸ਼ ਤੇ ਬੁੱਤਾਂ ਦੀ ਪੂਜਾ ਵਿੱਚ ਫਰਕ ਜ਼ਾਹਿਰ ਕਰਦੀ ਏ, ਤੇ ਉਹ ਖੁਦਾ ਦਾ ਕਲਾਮ ਏ। ਖੁਦਾ ਦੇ ਸੱਚੇ ਕਲਾਮ ਦੇ ਬਾਰੇ ਵਿੱਚ ਤੁਹਾਡਾ ਰਵੱਈਆ ਕੈਸਾ ਏ? ਕੀ ਤੁਸੀਂ ਖੁਦਾ ਦੇ ਕਲਾਮ ਤੋਂ ਵਾਕਿਫ ਹੋ? ਕੀ ਖੁਦਾ ਦੇ ਕਲਾਮ ਤੇ ਤੁਹਾਡਾ ਈਮਾਨ ਹੈ ਵੇ? ਕੀ ਤੁਸੀਂ ਆਪਣੇ ਸਾਰੇ ਦਿਲ ਦੇ ਨਾਲ ਉਹਨੂੰ ਪਸੰਦ ਕਰਦੇ ਹੋ, ਜਾਂ ਤੁਸੀਂ ਬਨੀ ਇਸਰਾਇਲ ਦੀ ਤਰ੍ਹਾਂ ਹੋ ਜਿਨ੍ਹਾਂ ਨੂੰ ਖੁਦਾ ਨੇ ਆਖਿਆ, ਇਹ ਉਮਤ ਜ਼ੁਬਾਨ ਤੋਂ ਤੇ ਮੇਰੀ ਇੱਜ਼ਤ ਕਰਦੀ ਏ ਮਗਰ ਇਹਨਾਂ ਦੇ ਦਿਲ ਮੇਰੇ ਤੋਂ ਦੂਰ ਨੇ, ਤੇ ਇਹ ਬੇਫਾਇਦਾ ਮੇਰੀ ਪ੍ਰਸਤਿਸ਼ ਕਰਦੇ ਨੇ ਕਿਉਂਕਿ ਇਨਸਾਨੀ ਅਹਿਕਾਮ ਦੀ ਤਾਲੀਮ ਦਿੰਦੇ ਨੇ। ਮਤੀ ਬਾਬ 15 ਆਇਤ ਨੰਬਰ 8 ਤੇ 9। ਤੁਹਾਡਾ ਆਪਣੇ ਬਾਰੇ ਕੀ ਖਿਆਲ ਏ? ਹਕੀਕਤ ਵਿੱਚ ਤੁਸੀਂ ਕਿਸ ਦੀ ਪ੍ਰਸਤਿਸ਼ ਕਰਦੇ ਹੋ? ਖੁਦਾ ਦੀ ਜਿਹਨੇ ਹਜ਼ਰਤ ਮੂਸਾ ਨੂੰ ਸ਼ਰੀਅਤ ਦਿੱਤੀ, ਜਾਂ ਕਿਸੇ ਹੋਰ ਦੀ? ਕੀ ਤੁਸੀਂ ਖੁਦਾ ਦੇ ਕਲਾਮ ਨੂੰ ਮੰਨਦੇ ਹੋ, ਜਾਂ ਬਨੀ ਇਸਰਾਇਲ ਦੀ ਤਰ੍ਹਾਂ ਆਪਣੇ ਹੱਥਾਂ ਦੇ ਮਜ਼ਹਬੀ ਕੰਮਾਂ ਤੇ ਉਮੀਦ ਰੱਖਦੇ ਹੋ? ਖਾ ਮਾਮਲਾ ਕੁਝ ਵੀ ਹੋਵੇ, ਖੁਦਾ ਦਾ ਕਲਾਮ ਫਰਮਾਂਦਾ ਹੈ, ਇਹ ਗੱਲਾਂ ਉਹਨਾਂ ਤੇ ਇਬਰਤ ਵਾਸਤੇ ਵਾਕੇ ਹੋਈਆਂ ਤੇ ਅਸੀਂ ਆਖਰੀ ਜ਼ਮਾਨੇ ਵਾਲਿਆਂ ਦੀ ਨਸੀਹਤ ਵਾਸਤੇ ਲਿਖੀਆਂ ਗਈਆਂ। ਇਸ ਸਬਬ ਤੋਂ ਇਹ ਮੇਰੇ ਪਿਆਰੋ, ਬੁੱਤ ਪ੍ਰਸਤੀ ਤੋਂ ਭੱਜੋ। ਮੈਂ ਅਕਲਮੰਦ ਜਾਣ ਕੇ ਤੁਹਾਨੂੰ ਇਹ ਕਲਾਮ ਦੱਸਦਾ ਵਾਂ। ਪਹਿਲਾ ਕਰੰਥੀਓਂ ਬਾਬ 10 ਆਇਤ ਨੰਬਰ 11। ਮਗਰ ਬੁਜ਼ਲਾਂ ਤੇ ਬੇਈਮਾਨਾਂ ਤੇ ਗਿਰੋਣੇ ਲੋਕਾਂ ਤੇ ਖੂਨੀਆਂ ਤੇ ਹਰਾਮਕਾਰਾਂ ਤੇ ਜਾਦੂਗਰਾਂ ਤੇ ਬੁੱਤ ਪ੍ਰਸਤਾਂ ਤੇ ਸਾਰੇ ਝੂਠਿਆਂ ਦਾ ਹਿੱਸਾ ਅੱਗ ਤੇ ਗੰਧਕ ਵਾਲੀ ਜਲਨ ਵਾਲੀ ਜੀਲ ਵਿੱਚ ਹੋਵੇਗਾ। ਮੁਕਾਸ਼ਵਾ ਬਾਬ 21 ਆਇਤ ਨੰਬਰ 8। ਜਦੋਂ ਅਸੀਂ ਆਦਮੀਆਂ ਦੀ ਗਵਾਹੀ ਕਬੂਲ ਕਰ ਲੈਂਦੇ ਹਾਂ ਤੇ ਖੁਦਾ ਦੀ ਗਵਾਹੀ ਤੋਂ ਇਸ ਤੋਂ ਵੱਧ ਕੇ ਵੇ, ਖੁਦਾ ਦੀ ਗਵਾਹੀ ਇਹ ਵੇ ਕਿ ਉਹਨੇ ਆਪਣੇ ਬੇਟੇ ਦੇ ਹੱਕ ਵਿੱਚ ਗਵਾਹੀ ਦਿੱਤੀ ਏ, ਤੇ ਇਹ ਵੀ ਜਾਣਦੇ ਹਾਂ ਕਿ ਖੁਦਾ ਦਾ ਬੇਟਾ ਆ ਗਿਆ ਏ ਤੇ ਉਹਨੇ ਸਾਨੂੰ ਸਮਝ ਬਖਸ਼ੀਏ ਤਾਂ ਕਿ ਉਹਨੂੰ ਜੋ ਹਕੀਕੀ ਹੈ ਜਾਣੀਏ ਤੇ ਅਸੀਂ ਉਸ ਵਿੱਚ ਹਕੀਕੀ ਹੈ ਯਾਨੀ ਉਸਦੇ ਬੇਟੇ ਯਿਸੂ ਵਿੱਚ ਆ ਹਕੀਕੀ ਖੁਦਾ ਤੇ ਹਮੇਸ਼ਾ ਦੀ ਜ਼ਿੰਦਗੀ ਇਹੋ ਹੀ ਹੈ। ਪਹਿਲਾ ਯੋਹੰਨਾ ਬਾਬ 5 ਤੇ ਆਇਤ ਨੰਬਰ 9। ਤੁਹਾਡਾ ਸ਼ੁਕਰੀਆ, ਤੁਸੀਂ ਪ੍ਰੋਗਰਾਮ ਸੁਣਿਆ। ਖੁਦਾ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਖੁਦਾ ਦੇ ਖਾਸ ਪ੍ਰੋਗਰਾਮ ਨੂੰ ਵੇਖਾਂਗੇ ਜੋ ਖੁਦਾ ਨੇ ਇਸ ਲਈ ਬਣਾਇਆ ਤਾਂ ਕਿ ਉਹ ਖੁਦਾਕਾਰ ਬਣੀ ਇਸਰਾਇਲ ਦੇ ਦਰਮਿਆਨ ਰਵੇ ਤੇ ਉਸਦੀ ਰਾਸਬਾਜ਼ੀ ਤੇ ਵੀ ਹਰਫ ਨਾ ਆਵੇ। ਖੁਦਾ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਖੁਦਾ ਦੇ ਕਲਾਮ ਦੀ ਬੜੀ ਜ਼ਰੂਰੀ ਤੰਬੀ ਨੂੰ ਯਾਦ ਰੱਖਦੇ ਹੋ। ਇਹ ਬੱਚੋ, ਆਪਣੇ ਆਪ ਨੂੰ ਬੁੱਤਾਂ ਤੋਂ ਬਚਾਏ ਰੱਖੋ। ਮੁਕਾਸ਼ਫਾ ਬਾਬ 5 ਤੇ ਆਇਤ ਨੰਬਰ 21। ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043 110, यानी 0341 3043 110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।